जन गुर दिया अज्ञान अंधेर विनाश हर कृपा ते संत पेटिया नानक मन परगास जाही कुल ते प्रगट होए ताही कुल को नाम पुन द्वादश गुरिंद कौ मेरी है पर परम सत्कार योग सतगुरु जी दे पावन पवित्र दरबार विच बैठी हुई साध संगत जीओ अपनिया मन बिरतियां नू एकागर करन दे लई रसना नू पवित्र करन लई एक वारी सारे ही रल के आखिए धन श्री सतगुरु जगजीत सिंह सच्चे पातशाह एक वारी होर रसना नू करिए पवित्र सारे ही मिलके आखिए धन श्री सतगुरु उदय सिंह सच्चे पातशाह जी। पंथ प्रकाश ग्रंथ दी कथा नू आप जी लड़ी बद श्रवण कर रहे हो इतिहास इथों तक पहुंचा है के सतगुरु गोविंद सिंह सच्चे पातशाह जी दे दरबार दे विच एक कलंदर पहुंच गया जिदे कोल बहुते सारे बांदर ने उंड उदे कोल एक भालू है जेड़ा के सारिया तो ज्यादा नचदा ते वड्डे चमत्कार करदा। सतगुरु गोविंद सिंह सच्चे पातशाह जी उस रिछ नू नचद्या टपद्या देख के बड़े प्रसन्न होए। सतगुरु गोविंद सिंह सच्चे पातशाह जी ने अपने निकटवर्ती सेवक जेड़ा के सतगुरु जी दे सीस दे उत्ते चौर कर रहा सी जिदा नाम कीर्तिया सी उन्नु आख्या के देख चंगी तरह मैनु इस तरह लगदा है कि जिवें ए रिछ तेनू जानदा है या तू इस नू जानदा है। अगो भाई कीर्तिया कहन लगा के जंगली जानवर है सच्चे पातशाह जी मेरी एदे नाल जान पछाण किवें हो सकदी है। अगले ही पल फिर सतगुरु गोविंद सिंह सच्चे पातशाह जी ने आख्या के भाई कीर्तिया तू नहीं जानदा पिछले जन्म दे विच ए तेरा पिता सी। सो इस प्रकार दे नाल सतगुरु जी ने भाई कीर्ति नू आख्या इथों तक परसों कथा पहुंच चुकी सी अज इथों ही कथा नू मैं प्रारंभ करदा। पूरब जन्म पिता है तेरा सुनियुन पुन गुर प्रतिम तेरा। ग्रंथाकार ज्ञानी ज्ञान सिंह जी बयान करदे ने कि जदों भाई कीर्तिया नू सतगुरु गोविंद सिंह जी ने ऐसा आख्या कि पहले जन्म दे विच ए तेरा पिता सी ते फिर सुन के सतगुरु जी दे वचना नू भाई कीर्तिया इस प्रकार दे नाल कहन लगा। रावर पिता नौम गुर देवा सेव उने मेवा लिया एवा। कहिंदा के तुहाडे पिता पाव के सतगुरु तेग बहादुर सच्चे पातशाह जी दा मेरा जड़ा पिता सी ओ वड्डा सेवक सी। कहिंदा के सतगुरु तेग बहादुर जी दी मेरे पिता ने सेवा कीते ते तुसी कह रहे हो ए रिछ दे जून दे विच पिया। मैनू दसो के सतगुरु तेग बहादुर सच्चे पातशाह जी दी सेवा दा मेरे पिता नू ए चंगा फल मिलिया कि ओनू इस रिछ दी जून प्राप्त होई। आप पूत उन समंग पुरंदर मैं तुम सेव पवोंगो बंदर। ते कहिंदा भाई कीर्तिया ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੂੰ ਕਿ ਆਪਣੇ ਪਿਤਾ ਦੇ ਵਾਂਗ ਤੁਸੀਂ ਵੀ ਬਹੁਤ ਪ੍ਰਤਾਪੀ ਹੋ ਤੇ ਮੈਂ ਤੁਹਾਡੀ ਸੇਵਾ ਕਰਦਾ ਹਾਂ। ਜੇਕਰ ਤੁਹਾਡੇ ਪਿਤਾ ਸਤਿਗੁਰੂ ਤੇਗ ਬਹਾਦਰ ਜੀ ਦੀ ਸੇਵਾ ਕਰਨ ਦੇ ਨਾਲ ਮੇਰਾ ਪਿਤਾ ਰਿਛ ਬਣਿਆ ਤੇ ਮੈਂ ਹੁਣ ਤੁਹਾਡੀ ਸੇਵਾ ਕਰਦਾ, ਮੈਨੂੰ ਇਸ ਤਰ੍ਹਾਂ ਲੱਗਦਾ ਕਿ ਅਗਲੇ ਜਨਮ ਦੇ ਵਿੱਚ ਮੈਂ ਵੀ ਫਿਰ ਬਾਂਦਰ ਹੀ ਬਣਾਂਗਾ। ਆਪ ਭੂਤ ਪਿਤਾ ਰਿਛ ਸੁਤ ਬਾਂਦਰ ਪਵੇ ਗੁਰ ਸੇਵਾ ਫਲ ਪਸ ਤਨ ਥਵੇ। ਭਾਈ ਕੀਰਤੀਆ ਕਹਿਣ ਲੱਗਾ ਕਿ ਮੈਨੂੰ ਇਸ ਗੱਲ ਦੀ ਸਮਝ ਨਹੀਂ ਆਉਂਦੀ ਕਿ ਸਤਿਗੁਰਾਂ ਦੀ ਸੇਵਾ ਦਾ ਇਹ ਜਿਹੜਾ ਫਲ ਹੈ ਉਹ ਮਾੜਾ ਕਿਉਂ ਮਿਲਦਾ। ਜੇਕਰ ਪਿਤਾ ਨੇ ਸੇਵਾ ਕੀਤੀ ਉਹ ਰਿਚ ਬਣਿਆ, ਹੁਣ ਮੈਂ ਪੁੱਤਰ ਸੇਵਾ ਤੁਹਾਡੀ ਕਰਦਾ ਤੇ ਮੈਂ ਜੇਕਰ ਬੰਦਰ ਹੋਵਾਂਗਾ, ਗੁਰ ਸੇਵਾ ਫਲ ਪਸ ਤਨ ਥੋਵੇ, ਤੇ ਫਿਰ ਦੱਸੋ ਮੈਨੂੰ ਕਿ ਸਤਿਗੁਰੂ ਦੀ ਸੇਵਾ ਕਰਨ ਦਾ ਫਲ ਕੀ ਹੋਇਆ, ਸਤਿਗੁਰੂ ਦੀ ਸੇਵਾ ਕਰਨ ਦਾ ਲਾਭ ਕੀ ਮਿਲਿਆ, ਜੇਕਰ ਫੇਰ ਵੀ ਸਾਨੂੰ ਪਸ਼ੂਆਂ ਦੀਆਂ ਜਿਹੜੀਆਂ ਜੂਨਾਂ ਨੇ ਉਹੀ ਮਿਲਣੀਆਂ। ਤਉ ਗੁਰਦੇਵ ਸੇਵ ਜੇ ਅਰਥ ਹੈ ਠੌਰ ਪਰਮਾਰਥ ਹੋਰ ਅਨਰਥ ਹੈ। ਕਹਿੰਦਾ ਕਿ ਜੇਕਰ ਕੋਈ ਆਪਣੇ ਪ੍ਰਭੂ ਦੀ ਸਤਿਗੁਰੂ ਦੀ ਸੇਵਾ ਕਰਦਾ ਆਪਣੇ ਭਲੇ ਦੇ ਵਾਸਤੇ, ਪਰ ਭਲੇ ਦੀ ਜਗ੍ਹਾ ਦੇ ਉੱਤੇ ਪਰਮਾਰਥ ਦੀ ਜਗ੍ਹਾ ਦੇ ਉੱਤੇ ਉਹਨੂੰ ਫਿਰ ਮੁਕਤੀ ਦੀ ਥਾਂ ਦੇ ਉੱਤੇ ਉਪਦਰਵ ਮਿਲਦਾ, ਦੁੱਖ ਝੱਲਣੇ ਪੈਂਦੇ ਨੇ, ਫਿਰ ਸਤਿਗੁਰੂ ਦੀ ਸੇਵਾ ਦਾ ਲਾਭ ਕੀ ਹੋਇਆ ਮੈਨੂੰ ਪਤਾ ਨਹੀਂ ਲੱਗਦਾ। ਕਰਤ ਗੁਰੂ ਮਾਨਸ ਤੇ ਦੇਵਾ ਕਹਿਓ ਯਾਦ ਗੁਰ ਕੂਰ ਸੋਇਵਾ। ਭਾਈ ਕੀਰਤੀਆ ਕਹਿਣ ਲੱਗਾ ਕਿ ਗੁਰਬਾਣੀ ਦੇ ਵਿੱਚ ਐਸੇ ਸ਼ਬਦ ਲਿਖੇ ਹੋਏ ਪੜ੍ਹਨ ਦੇ ਵਾਸਤੇ ਮਿਲਦੇ ਨੇ ਕਿ ਜਿਹੜਾ ਗੁਰੂ ਹੈ ਉਹ ਜਿਹੜਾ ਹੈ ਉਹ ਤੇ ਮਨੁੱਖ ਤੋਂ ਵੀ ਦੇਵਤੇ ਬਣਾ ਦਿੰਦਾ, ਪਰ ਇਸ ਜਗ੍ਹਾ ਦੇ ਉੱਤੇ ਉਲਟਾ ਹੋ ਰਿਹਾ ਕਿ ਮਨੁੱਖਾਂ ਤੋਂ ਪਸ਼ੂ ਬਣਦੇ ਜਾ ਰਹੇ ਨੇ। ਮੇਰਾ ਪਿਤਾ ਤੁਹਾਡੇ ਦੱਸਣ ਦੇ ਮੁਤਾਬਕ ਰਿਛ ਬਣਿਆ, ਜੇ ਉਹਦੀ ਸੇਵਾ ਪ੍ਰਵਾਨ ਨਹੀਂ ਹੋਈ ਤੇ ਫਿਰ ਮੇਰੀ ਸੇਵਾ ਕਿਵੇਂ ਪ੍ਰਵਾਨ ਹੋਵੇਗੀ, ਮੈਂ ਫਿਰ ਬਾਂਦਰ ਬਣਾਂਗਾ। ਕਹਿੰਦਾ ਕਿ ਗੁਰਬਾਣੀ ਦੇ ਵਿੱਚ ਲਿਖਿਆ ਕਿ ਸਤਿਗੁਰੂ ਦੇ ਵਿੱਚ ਐਸਾ ਪ੍ਰਤਾਪ ਹੁੰਦਾ ਹੈ ਉਹ ਮਾਨਸਾਂ ਨੂੰ ਮਨੁੱਖਾਂ ਨੂੰ ਦੇਵਤੇ ਬਣਾ ਦਿੰਦਾ ਹੈ। ਕਹਿਓ ਆਦਿ ਗੁਰ ਕੂਰਸ ਹੋਏਵਾ, ਫਿਰ ਦੱਸੋ ਕਿ ਆਦਿ ਗੁਰੂ ਨੇ ਪਹਿਲੇ ਸਤਿਗੁਰੂ ਸਹਿਬਾਨਾਂ ਨੇ ਇਹ ਜਿਹੜਾ ਗੁਰਬਾਣੀ ਦੇ ਵਿੱਚ ਲਿਖਿਆ ਹੋਇਆ ਕਿ ਠੀਕ ਲਿਖਿਆ ਜਾਂ ਫਿਰ ਝੂਠ ਲਿਖਿਆ ਗਲਤ ਲਿਖਿਆ। ਇਸ ਪ੍ਰਕਾਰ ਦੇ ਨਾਲ ਉਸ ਵੇਲੇ ਭਾਈ ਕੀਰਤੇ ਨੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੂੰ ਜਵਾਬ ਦਿੱਤਾ, ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਇਸ ਗੱਲ ਨੂੰ ਕੁਝ ਇਸ ਪ੍ਰਕਾਰ ਦੇ ਨਾਲ ਬਿਆਨ ਕਰਦੇ ਨੇ। ਇਹ ਸੁਣ ਕੇ ਗੁੱਸੇ ਦੇ ਨਾਲ ਭਰਿਆ ਚੋਰੀ ਪਰਾਂ ਵਗਾ ਕਰਕੇ ਮਾਰਦਾ ਜੀ ਤੁਹਾਡੀ ਟਹਿਲ ਦਾ ਜੇਕਰ ਫਲ ਇਹੋ ਇਸ ਸੇਵਾ ਨੂੰ ਮੈਂ ਨਾ ਤਾਰਦਾ ਜੀ। ਮੇਰੇ ਪਿਤਾ ਨੇ ਰਿਛ ਦੀ ਜੂਨ ਪਾਈ ਬਾਂਦਰ ਬਣਾਂਗਾ ਮੈਂ ਉਚਾਰਦਾ ਜੀ। ਦੋਸ਼ ਗੁਰਾਂ ਸਿਰ ਤੇ ਕਰਤਾਰ ਸਿੰਘਾ ਫਲ ਕਰਮਾਂ ਦਾ ਨਹੀਂ ਵਿਚਾਰਦਾ ਜੀ। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਬਿਆਨ ਕਰਦੇ ਨੇ ਕਿ ਕਰਮਾਂ ਦੇ ਫਲ ਦੇ ਵੱਲ ਧਿਆਨ ਨਹੀਂ ਦਿੰਦਾ। ਭਾਈ ਕੀਰਤੀ ਨੇ ਸਾਰਾ ਜਿਹੜਾ ਦੋਸ਼ ਸੀ ਉਹ ਸਤਿਗੁਰੂ ਜੀ ਦੇ ਉੱਤੇ ਲਾ ਦਿੱਤਾ। ਸੁਣ ਗੁਰ ਬੋਲੇ ਸੰਸੇਹਾਰੀ ਕਾਰਜ ਹੈ ਕਾਰਨ ਅਨੁਸਾਰੀ। ਜਦੋਂ ਭਾਈ ਕੀਰਤੀ ਨੇ ਇਸ ਤਰ੍ਹਾਂ ਆਖਿਆ ਤੇ ਫਿਰ ਜਿਹੜੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਸਾਰੀਆਂ ਹੀ ਸ਼ੰਕਾਵਾਂ ਨੂੰ ਦੂਰ ਕਰਨ ਵਾਲੇ ਨੇ, ਉਹਨਾਂ ਨੇ ਫਿਰ ਬਚਨ ਕੀਤਾ ਕਿ ਕਾਰਜ ਹੈ ਕਾਰਨ ਅਨੁਸਾਰੀ। ਜਿਹੜਾ ਵੀ ਕਾਰਜ ਹੁੰਦਾ ਹੈ, ਜਿਹੜਾ ਵੀ ਕੰਮ ਹੁੰਦਾ ਹੈ, ਸਤਿਗੁਰੂ ਜੀ ਕਹਿੰਦੇ ਨੇ ਉਹਦੇ ਪਿੱਛੇ ਇੱਕ ਕਾਰਨ ਹੁੰਦਾ ਹੈ, ਕਾਰਨ ਦੇ ਅਨੁਸਾਰ ਹੀ ਕੋਈ ਕਾਰਜ ਹੁੰਦਾ। ਆਦ ਪ੍ਰਿਆਦ ਪ੍ਰਭੂ ਏ ਰਾਖੀ ਬੇਦ ਸੰਤ ਸਭ ਦੇਵਤ ਸਾਖੀ। ਆਦਿ ਤੋਂ ਲੈ ਕੇ ਸਤਿਗੁਰੂ ਜੀ ਕਹਿੰਦੇ ਨੇ ਕਿ ਸ਼ੁਰੂਆਤ ਤੋਂ ਲੈ ਕੇ ਭਗਵਾਨ ਨੇ ਇਹ ਜਿਹੜੀ ਮਰਯਾਦਾ ਹੈ ਇਹਨੂੰ ਬੰਨ ਕੇ ਰੱਖਿਆ। ਜਿੰਨੇ ਵੀ ਵੇਦ ਸ਼ਾਸਤਰ ਨੇ ਤੇ ਜਿੰਨੇ ਵੀ ਸੰਤ ਜਨ ਨੇ ਉਹ ਸਾਰੇ ਦੇ ਸਾਰੇ ਇਸ ਗੱਲ ਦੀ ਹਾਮੀ ਭਰਦੇ ਨੇ। ਜਥਾ ਕਰਮ ਫਲ ਤਥਾ ਪੁਗਾਏ, ਭਗਤਨ ਕੇ ਗ੍ਰੰਥਨ ਮੈਂ ਗਾਏ। ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਜਿੱਦਾਂ ਦਾ ਕੋਈ ਕਰਮ ਕਰਦਾ ਹੈ ਵੈਸਾ ਹੀ ਉਸ ਨੂੰ ਫਲ ਮਿਲਦਾ ਹੈ, ਭਗਵਾਨ ਉਹਦੇ ਨਾਲ ਵੈਸਾ ਹੀ ਨਿਆਂ ਕਰਦਾ ਹੈ। ਭਗਤਾਂ ਨੇ ਗ੍ਰੰਥਾਂ ਦੇ ਵਿੱਚ ਵੀ ਐਸੀ ਹੀ ਵਾਰਤਾ ਨੂੰ ਬਿਆਨ ਕੀਤਾ ਹੋਇਆ। ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਭਾਈ ਕੀਰਤੇ ਨੂੰ ਇਸ ਪ੍ਰਕਾਰ ਦੇ ਨਾਲ ਉਸ ਵੇਲੇ ਆਖਿਆ। ਸਤਿਗੁਰੂ ਜੀ ਇਸ ਪ੍ਰਕਾਰ ਦੇ ਨਾਲ ਕਹਿੰਦੇ, ਸਤ ਗੁਰਾਂ ਕਿਆ ਗੁੱਸਾ ਕਰ ਨਾ ਤੂੰ, ਜੋ ਕਰੇਗਾ ਸੋ ਫਲ ਪਾਏਗਾ ਜੀ। ਸੂਰਜ ਚੜਦਿਓ ਭਾਵੇਂ ਜਾ ਚੜੇ ਲੈਂਦੇ, ਬਿਰਥਾ ਕਰਮ ਦਾ ਫਲ ਨਾ ਜਾਏਗਾ ਜੀ। ਚਾਰ ਯੁਗ ਸਮਾਂ ਭਾਵੇਂ ਬੀਤ ਜਾਵੇ, ਬੁਰਾ ਭਲਾ ਕੀਤਾ ਨਰ ਪਾਵੇਗਾ ਜੀ। ਸੋ ਬਖਸ਼ਿਆ ਜਾਏ ਕਰਤਾਰ ਸਿੰਘਾ, ਜੋ ਭੁੱਲ ਕਰਕੇ ਪਛਤਾਏਗਾ ਜੀ। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀ ਇਹ ਬਿਆਨ ਕਰਦੇ ਨੇ ਕਿ ਸਤਿਗੁਰਾਂ ਨੇ ਆਖਿਆ ਕਿ ਬੁਰਾ ਭਲਾ ਕਰਮ ਖਤਮ ਨਹੀਂ ਹੁੰਦਾ, ਉਹਦਾ ਫਲ ਤੇ ਮਿਲੇਗਾ। ਪਰ ਸਤਿਗੁਰੂ ਜੀ ਐਸਾ ਵੀ ਬਿਆਨ ਕਰਦੇ ਨੇ ਕਿ ਜਿਹੜਾ ਭੁੱਲ ਮੰਨ ਕੇ ਪਛਤਾਵੇਗਾ ਤੇ ਫਿਰ ਉਹ ਬਖਸ਼ਿਆ ਜਾਏਗਾ। ਸਤਿਗੁਰੂ ਜੀ ਨੇ ਇਸ ਤਰ੍ਹਾਂ ਦੇ ਬਚਨ ਕੀਤੇ। ਸੰਤ ਭਗਤ ਜਿਹੇ ਦੇਤ ਸਰਾਪ ਵਰ, ਮੇਟਤ ਸੋਪੀ ਨਾਹੇ ਆਪ ਹਰ। ਸਤਿਗੁਰੂ ਗੋਬਿੰਦ ਸਿੰਘ ਜੀ ਭਾਈ ਕੀਰਤੀਆਂ ਨੂੰ ਕਹਿੰਦੇ ਨੇ ਕਿ ਸੰਤ ਤੇ ਭਗਤ ਜਨ ਜਿਹਨੂੰ ਵੀ ਸਰਾਪ ਦੇ ਦਿੰਦੇ ਨੇ ਉਹਨੂੰ ਕੋਈ ਦੁਨੀਆਂ ਦੀ ਤਾਕਤ ਮੇਟ ਨਹੀਂ ਸਕਦੀ। ਕਹਿਣ ਦਾ ਭਾਵ ਹੈ ਕਿ ਦਿੱਤੇ ਹੋਏ ਵਰ ਤੇ ਸਰਾਪ ਸਫਲ ਹੁੰਦੇ ਨੇ। ਪੈਸੂਲੀ ਤੇ ਸੂਲ ਬਣੇ ਹੈ, ਜਾਗ੍ਰਤ ਸੁਪਨੇ ਮਦ ਪੁਗੇ ਹੈ। ਭਾਵੇਂ ਕਿ ਕੀਤੇ ਹੋਏ ਕਰਮ ਕਿਸੇ ਪ੍ਰਕਾਰ ਦੇ ਨਾਲ ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਮਿਟ ਨਹੀਂ ਸਕਦੇ, ਪਰ ਕਹਿੰਦੇ ਨੇ ਸਤਿਗੁਰੂ ਜੀ ਕਿ ਜੇਕਰ ਗੁਰੂ ਦੀ ਕਿਰਪਾ ਹੋਵੇ ਤੇ ਸੂਲੀ ਤੋਂ ਸੂਲ ਬਣ ਜਾਂਦਾ, ਭਾਵ ਕਿ ਜਿਹਨੂੰ ਸੂਲੀ ਤੇ ਟੰਗਣ ਦਾ ਫਲ ਲਿਖਿਆ ਹੋਵੇ ਉਹਨੂੰ ਗੁਰੂ ਕਿਰਪਾ ਕਰਕੇ ਇਸ ਇੱਕ ਸੂਲ ਇੱਕ ਅੰਡਾ ਪੈਰ ਦੇ ਵਿੱਚ ਛੁਪਾ ਕੇ ਉਹਦੇ ਵਿੱਚ ਹੀ ਉਹਦਾ ਪੂਰਾ ਕਰ ਸਕਦਾ, ਭਾਵ ਕਿ ਸੂਲੀ ਤੋਂ ਦੁੱਖ ਨੂੰ ਸੂਲ ਬਣਾ ਸਕਦਾ। ਇਸੇ ਪ੍ਰਕਾਰ ਦੇ ਨਾਲ ਜਾਗਦਿਆਂ ਹੋਇਆਂ ਜਾਂ ਫਿਰ ਸੁਪਨੇ ਦੇ ਵਿੱਚ ਉਹਨੂੰ ਵੈਸਾ ਸੁਪਨਾ ਦਿਖਾ ਕੇ ਵੀ ਉਹ ਦੁੱਖਾਂ ਨੂੰ ਕੱਟ ਸਕਦਾ। ਇਹ ਹੈ ਪ੍ਰਤਾਪ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਦਾ। ਭਾਈ ਕੀਰਤੀ ਨੂੰ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਇਸ ਤਰ੍ਹਾਂ ਬਿਆਨ ਕੀਤਾ। ਹੁਣ ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀ ਇਹ ਬਿਆਨ ਕਰਦੇ ਨੇ ਕਿ ਜਿਹੜੀਆਂ ਸੰਗਤਾਂ ਸਤਿਗੁਰੂ ਗੋਬਿੰਦ ਸਿੰਘ ਜੀ ਦੇ ਐਸੇ ਬਚਨਾਂ ਨੂੰ ਸੁਣ ਰਹੀਆਂ ਸਨ ਉਹਨਾਂ ਨੇ ਫਿਰ ਸਤਿਗੁਰੂ ਜੀ ਦੇ ਚਰਨਾਂ ਦੇ ਵਿੱਚ ਇਸ ਪ੍ਰਕਾਰ ਦੇ ਨਾਲ ਬੇਨਤੀ ਕੀਤੀ। ਇਹ ਸੰਗਤਾਂ ਸੁਣ ਹੈਰਾਨ ਹੋਈਆਂ, ਬੋਲ ਸਭਨਾ ਅਰਜ ਸੁਣਾਈ ਗੁਰ ਜੀ। ਸਿੱਖ ਹੋ ਕੇ ਕਿਉਂ ਨਾ ਮੁਕਤ ਹੋਇਆ, ਜੂਣ ਰਿੱਛ ਦੀ ਕਿਉਂ ਹੈ ਪਾਈ ਗੁਰ ਜੀ। ਇਸ ਗੱਲ ਦਾ ਖੋਲ ਕੇ ਭੇਦ ਦੱਸੋ, ਕਿ ਸਿੱਖ ਨੇ ਭੁੱਲ ਕਮਾਈ ਗੁਰ ਜੀ। ਅਸੀਂ ਭੁੱਲਣ ਹਾਰੇ ਕਰਤਾਰ ਸਿੰਘਾ, ਅਸਾਂ ਜੀਆਂ ਦੇ ਕੀ ਚਤਰਾਈ ਗੁਰ ਜੀ। ਸੰਗਤਾਂ ਨੇ ਪੁੱਛਿਆ ਕਿ ਜੇਕਰ ਤੁਹਾਡੇ ਬਚਨਾਂ ਨੂੰ ਸੁਣਿਆ ਜਾਵੇ ਤੇ ਤੁਹਾਡੇ ਬਚਨਾਂ ਦੇ ਮੁਤਾਬਕ ਭਾਈ ਕੀਰਤੇ ਦੇ ਪਿਤਾ ਨੇ ਕੋਈ ਭੁੱਲ ਕੀਤੀ ਹੋਵੇਗੀ, ਜਿਹੜੀ ਭੁੱਲ ਦਾ ਉਹਨੂੰ ਇਹ ਫਲ ਮਿਲਿਆ। ਸੱਚੇ ਪਾਤਸ਼ਾਹ ਜੀ, ਅਸੀਂ ਤੇ ਸਾਰੇ ਜਿੰਨੇ ਵੀ ਜੀਵ ਹਾਂ ਉਹ ਭੁੱਲਣ ਹਾਰੇ ਹਾਂ, ਵੱਡੀਆਂ ਵੱਡੀਆਂ ਭੁੱਲਾਂ ਕਰਦੇ ਹਾਂ ਤੇ ਕਿਰਪਾ ਕਰਕੇ ਤੁਸੀਂ ਦੱਸੋ ਕਿ ਇਸ ਭਾਈ ਕੀਰਤੇ ਦੇ ਪਿਤਾ ਨੇ ਕਿਹੜੀ ਭੁੱਲ ਕੀਤੀ ਜਿਹਦਾ ਉਹਨੂੰ ਇਸ ਤਰ੍ਹਾਂ ਦਾ ਵੱਡਾ ਫਲ ਪ੍ਰਾਪਤ ਹੋਇਆ ਜਿਹੜਾ ਫਲ ਬਹੁਤ ਜ਼ਿਆਦਾ ਮਾੜਾ ਹੈ। ਤੈਸ ਤੁਮਾਰਾ ਥਾ ਜੋ ਪਿਤਾ ਥਾ ਪ੍ਰਸ਼ਾਦ ਵਰਤਾਵਤ ਨਿਤਾ। ਫਿਰ ਭਾਈ ਕੀਰਤੇ ਦੇ ਪਿਤਾ ਦੀ ਜਿਹੜੀ ਵਾਰਤਾ ਸੀ ਉਹਨੂੰ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਸੁਣਾਉਣਾ ਸ਼ੁਰੂ ਕੀਤਾ। ਸਤਿਗੁਰੂ ਜੀ ਕਹਿੰਦੇ ਨੇ ਕਿ ਜਿਹੜਾ ਭਾਈ ਕੀਰਤੇ ਦਾ ਪਿਤਾ ਸੀ ਉਹ ਹਮੇਸ਼ਾ ਸੰਗਤ ਦੇ ਵਿੱਚ ਪ੍ਰਸ਼ਾਦ ਵਰਤਾਇਆ ਕਰਦਾ ਸੀ। ਇੱਕ ਦਿਨ ਇੱਕ ਗੁਰਮੁਖ ਸਿੱਖ ਆਇਓ ਗਾਡੀ ਭਰ ਗੁਰ ਭੇਟਾ ਲਿਆਇਓ। ਇੱਕ ਦਿਨ ਦੀ ਵਾਰਤਾ, ਸਤਿਗੁਰੂ ਜੀ ਕਹਿੰਦੇ ਨੇ ਕਿ ਮੈਂ ਬਿਆਨ ਕਰਦਾ ਹਾਂ, ਇੱਕ ਸਿੱਖ ਜਿਹੜਾ ਬਹੁਤ ਜ਼ਿਆਦਾ ਪ੍ਰੇਮੀ ਤੇ ਗੁਰਮੁਖ ਸਿੱਖ ਸੀ ਉਹ ਗੱਡਾ ਭਰ ਕੇ ਰਸਦਾ ਸਤਿਗੁਰੂ ਜੀ ਦੇ ਲੰਗਰ ਦੇ ਵਿੱਚ ਪਾਉਣ ਦੇ ਵਾਸਤੇ ਆਇਆ ਸੀ। ਤਾ ਪ੍ਰਸ਼ਾਦ ਵਰਤ ਤਵ ਰਹਿਓ ਤੋ ਪਿਤ ਤੇ ਉਨ ਲੈਣਾ ਚਾਹਿਓ। ਜਦੋਂ ਉਹ ਆਇਆ ਰਸਦ ਰੱਖਣ ਦੇ ਵਾਸਤੇ ਉਸ ਵੇਲੇ ਸੰਗਤ ਦੇ ਵਿੱਚ ਪ੍ਰਸ਼ਾਦ ਵਰਤ ਰਿਹਾ ਸੀ ਤੇ ਫਿਰ ਉਸਨੇ ਚਾਹਿਆ ਕਿ ਮੈਨੂੰ ਵੀ ਚਾਹੀਦਾ ਕਿ ਗੁਰੂ ਘਰ ਦਾ ਜਿਹੜਾ ਪ੍ਰਸ਼ਾਦ ਹੈ ਉਹਨੂੰ ਥੋੜਾ ਜਿਹਾ ਛਕ ਲਵਾਂ। ਤੂਰ ਪਰਿਓ ਪਿਖ ਪਿਤਾ ਤੁਮਾਰੇ ਦਇਓ ਨ ਕੁਣ ਕਾ ਚਿੜਕਾਇਓ ਪਾਰੇ। ਸਤਿਗੁਰੂ ਜੀ ਕਹਿੰਦੇ ਨੇ ਕਿ ਭਾਈ ਕੀਰਤੀਆ ਤੇਰਾ ਜਿਹੜਾ ਪਿਤਾ ਸੀ ਉਸ ਵੇਲੇ ਪ੍ਰਸ਼ਾਦ ਵਰਤਾ ਰਿਹਾ ਸੀ ਪਰ ਤੇਰੇ ਪਿਤਾ ਨੇ ਉਸ ਵੇਲੇ ਦੇਖਿਆ ਕਿ ਤੇਰੇ ਪਿਤਾ ਨੇ ਜਦੋਂ ਉਸ ਸਿੱਖ ਨੂੰ ਦੇਖਿਆ ਉਹ ਤੇ ਧੂਲ ਮਿੱਟੀ ਦੇ ਨਾਲ ਬੜਾ ਭਰਿਆ ਹੋਇਆ ਸੀ। ਦਇਓ ਨਾ ਕੁਣਕਾ ਝਿੜਕਿਓ ਪਾਰੇ, ਉਹਨੇ ਕੁਣਕਾ ਪਾਵ ਕੇ ਪ੍ਰਸ਼ਾਦ ਤੇ ਨਾ ਦਿੱਤਾ, ਉਹਨੇ ਸਗੋਂ ਸਿੱਖ ਨੂੰ ਬਹੁਤਾ ਜ਼ਿਆਦਾ ਸਖਤ ਲਫ਼ਜ਼ਾਂ ਦੇ ਨਾਲ ਝਿੜਕਿਆ। ਬਾਲਕੇ ਕਹਿਓ ਅਰੇ ਜੱਟ ਪੂਛ ਤਰਿਓ ਤੂਰ ਤਨ ਦਾੜੀ ਮੂਛ। ਉਹ ਸਗੋਂ ਕਹਿਣ ਲੱਗਾ ਕਿ ਹੇ ਜੱਟਾ, ਹੇ ਮੂਰਖਾ, ਧੂਲ ਮਿੱਟੀ ਦੇ ਨਾਲ ਤੂੰ ਭਰਿਆ ਹੋਇਆ, ਤੇਰੀਆਂ ਜਿਹੜੀਆਂ ਦਾੜੀ ਤੇ ਮੁੱਛਾਂ ਨੇ ਤੇ ਤੇਰਾ ਜਿਹੜਾ ਸਾਰਾ ਸਰੀਰ ਹੈ ਉਹ ਧੂਲ ਮਿੱਟੀ ਦੇ ਨਾਲ ਲਿਬੜਿਆ ਹੋਇਆ। ਬਾਣੀ ਓ ਰੀਛ ਸੋ ਆਗੇ ਹੈ ਹਟ ਪਾਛੇ ਕੇ ਨਾ ਦੂਰ ਥਿਰ ਹੈ। ਕਹਿੰਦਾ ਕਿ ਰਿੱਛ ਦੇ ਵਾਂਗ ਤੂੰ ਪ੍ਰਤੀਤ ਹੋ ਰਿਹਾ ਤੇ ਸਾਹਮਣੇ ਹੋ ਕੇ ਮੇਰੇ ਤੋਂ ਪ੍ਰਸ਼ਾਦ ਮੰਗ ਰਿਹਾ। ਕਹਿੰਦਾ ਹਟ ਪਾਛੇ ਕਿਨਾ ਦੂਰ ਥਿਰੈ ਹੈ, ਪਾਵ ਕੇ ਕਿਉਂ ਤੂੰ ਹਟ ਕੇ ਦੂਰ ਨਹੀਂ ਖਲੋਂਦਾ। ਵੈ ਸੁਣ ਲੱਜਤ ਹੋਇ ਮਨ ਭੰਗ ਪ੍ਰੇਮ ਸਿਦਕ ਗਾਡੋ ਜਿਹੇ ਰੰਗ। ਹੁਣ ਸਤਿਗੁਰੂ ਗੋਬਿੰਦ ਸਿੰਘ ਜੀ ਵਾਰਤਾ ਸੁਣਾ ਰਹੇ ਨੇ, ਕਹਿੰਦੇ ਨੇ ਕਿ ਭਾਈ ਕੀਰਤੀਆ ਤੇਰੇ ਪਿਤਾ ਨੇ ਉਹਨੂੰ ਇਸ ਤਰ੍ਹਾਂ ਦੀਆਂ ਗੱਲਾਂ ਆਖੀਆਂ, ਤੇਰੇ ਪਿਤਾ ਦੀਆਂ ਗੱਲਾਂ ਨੂੰ ਸੁਣ ਕੇ ਉਹ ਲੱਜਿਤ ਹੋ ਗਿਆ, ਉਹਦਾ ਮਨ ਟੁੱਟ ਗਿਆ, ਪਰ ਪ੍ਰੇਮ ਸਿਦਕ ਗਾਢੋ ਜਿਹੇ ਰੰਗ। ਪਰ ਸਤਿਗੁਰੂ ਜੀ ਕਹਿੰਦੇ ਨੇ ਕਿ ਪ੍ਰੇਮ ਤੇ ਸਿਦਕ ਦੇ ਵਿੱਚ ਉਹ ਬੜਾ ਰੰਗਿਆ ਹੋਇਆ ਗੂੜਾ ਸੀ, ਗੂੜਾ ਪ੍ਰੇਮ ਤੇ ਸਿਦਕ ਦਾ ਰੰਗ ਉਹ ਸਿੱਖ ਦੇ ਉੱਤੇ ਚੜਿਆ ਹੋਇਆ ਸੀ। ਬ੍ਰੀੜਤ ਤਰਨੀ ਔਰ ਨਿਹਾਰਾ ਕੁਣਕਾ ਕਿਨਕਾ ਪਰਿਓ ਉਠਾਰਾ। ਉਹਨੇ ਜਦੋਂ ਸ਼ਰਮਸਾਰ ਹੋ ਕੇ ਧਰਤੀ ਦੇ ਵੱਲ ਦੇਖਿਆ, ਅਚਾਨਕ ਉਹਨੇ ਦੇਖਿਆ ਕਿ ਥੋੜਾ ਜਿਹਾ ਜਿਹੜਾ ਕੁਣਕਾ ਹੈ, ਥੋੜਾ ਜਿਹੜਾ ਕੜਾ ਪ੍ਰਸ਼ਾਦ ਹੈ ਉਹ ਵਰਤਾਉਂਦਿਆਂ ਹੋਇਆ ਧਰਤੀ ਦੇ ਉੱਤੇ ਡਿੱਗਾ ਪਿਆ ਸੀ। ਉਹੀ ਕਿਣਕੇ ਮਾਤਰ ਜਿਹੜਾ ਕੜਾ ਪ੍ਰਸ਼ਾਦ ਸੀ ਉਹਨੇ ਚੁੱਕ ਲਿਆ ਆਪਣੇ ਹੱਥ ਦੇ ਉੱਤੇ। ਮੁੱਖ ਪਾਵਨ ਤੇ ਪਾਵਨ ਪਾਇਓ ਤੋ ਪਿਤ ਕੋ ਸਰਾਪਿਅਮ ਦਇਓ। ਉਹੀ ਜਿਹੜਾ ਡਿੱਗਾ ਹੋਇਆ ਥੋੜਾ ਜਿਹਾ ਕੜਾ ਪ੍ਰਸ਼ਾਦ ਸੀ ਉਹਨੇ ਆਪਣੇ ਮੁੱਖ ਦੇ ਵਿੱਚ ਪਾ ਲਿਆ ਕਵੀ ਜੀ ਲਿਖਦੇ ਨੇ ਕਿ ਪਾਵਣ ਉਹਦਾ ਮੁਖ ਹੋ ਗਿਆ, ਪਵਿੱਤਰ ਹੋ ਗਿਆ। ਉਸ ਫਿਰ ਪਾਵਣ ਮੁਖ ਦੇ ਵਿੱਚੋਂ ਤੇਰੇ ਪਿਤਾ ਦੇ ਵਾਸਤੇ ਉਸ ਸਿੱਖ ਨੇ ਸਰਾਪ ਕੱਢ ਦਿੱਤਾ। ਸ਼ਰਦਾ ਤਰ ਸਿੱਖ ਕੁਣ ਕਾ ਚਹਿ, ਤੂੰ ਪਾਲੂ ਜੋ ਭਵਕ ਡਰੈ ਹੈ। ਕਹਿੰਦਾ ਸਿੱਖ ਕਿ ਸ਼ਰਧਾ ਨੂੰ ਧਾਰਨ ਕਰਕੇ ਮੈਂ ਗੁਰੂ ਘਰ ਦਾ ਜਿਹੜਾ ਪ੍ਰਸ਼ਾਦ ਹੈ ਉਹਨੂੰ ਛਕਣਾ ਚਾਹੁੰਦਾ ਸਾਂ, ਪਰ ਤੂੰ ਮੈਨੂੰ ਪਾਲੂ ਆਖਿਆ। ਤੂੰ ਪਾਲੂ ਜੋ ਭਵਕ ਡਰੈ ਹੈ, ਸਗੋਂ ਤੂੰ ਪਾਲੂ ਹੈ ਜਿਹੜਾ ਕਿ ਪਵਕਾਰ ਮਾਰ ਕੇ ਮੈਨੂੰ ਸਿੱਖ ਨੂੰ ਡਰਾ ਦਿੱਤਾ। ਗੁਰ ਸਿੱਖੀ ਕਾ ਲੇਸ ਨ ਤੋਕੋ, ਹੋ ਰੀਛ ਤੂੰ ਕਹਿਓ ਜੋ ਮੋਕੋ। ਉਸ ਸਿੱਖ ਨੇ ਆਖਿਆ ਕਿ ਗੁਰੂ ਦੀ ਸਿੱਖੀ ਦਾ ਲੇਸ਼ ਮਾਤਰ ਵੀ ਤੇਰੇ ਵਿੱਚ ਕੋਈ ਕਿਣਕਾ ਨਹੀਂ ਹੈ। ਤੂੰ ਗੁਰੂ ਦੀ ਸਿੱਖੀ ਨੂੰ ਰਤਾ ਵੀ ਨਹੀਂ ਕਮਾਇਆ, ਇਸ ਕਰਕੇ ਤੂੰ ਮੈਨੂੰ ਰਿੱਛ ਦਾ ਸਰਾਪ ਦੇ ਰਿਹਾ ਤੇ ਰਿੱਛ ਦਾ ਬਚਨ ਕਰ ਰਿਹਾ। ਕਹਿੰਦਾ ਸਿੱਖ ਕਿ ਮੈਂ ਤੇ ਰਿੱਛ ਨਹੀਂ ਹਾਂ, ਪਰ ਤੂੰ ਜ਼ਰੂਰ ਰਿੱਛ ਬਣੇਗਾ, ਤੇਰੀ ਕੀਤੀ ਦਾ ਤੈਨੂੰ ਇਹ ਫਲ ਮਿਲੇਗਾ। ਸਾਪ ਸਿੱਖ ਕਾ ਮੋਹ ਪਿਖ ਨਾਕ, ਚੜਾਇ ਨੱਚਿਓ ਜੋ ਫਟੈ ਨਾਕ, ਘਰ ਘਰ ਨੱਚੇ ਤਿਉ। ਉਹ ਸਿੱਖ ਨੇ ਆਖਿਆ ਕਿ ਮੈਨੂੰ ਵੇਖ ਕੇ ਨੱਕ ਚੜਾਇਆ ਹੈ, ਭਾਵ ਕੇ ਗਲਿਆਣਤਾ ਕਿਰਨਾ ਮਨ ਦੇ ਵਿੱਚ ਪੈਦਾ ਕੀਤੀ ਹੈ, ਤੇ ਬਹੁਤ ਜ਼ਿਆਦਾ ਤੂੰ ਗੁੱਸੇ ਦੇ ਵਿੱਚ ਹੋਇਆ ਹੈ। ਜਦੋਂ ਤੈਨੂੰ ਰਿੱਛ ਦੀ ਜੂਣ ਮਿਲੇਗੀ, ਫਿਰ ਤੇਰੇ ਨੱਕ ਦੇ ਵਿੱਚ ਨਕੇਲ ਪਾ ਕੇ ਜਿਹੜੇ ਮਦਾਰੀ ਨੇ ਉਹ ਤੈਨੂੰ ਘਰ ਘਰ ਦੇ ਵਿੱਚ ਨਚਾਉਣਗੇ। ਸਾਪ ਸਿੱਖ ਕਾ ਬਿਰਥ ਨਾ ਗਾਇਓ, ਤਨ ਤਜ ਪਿਤਾ ਤੋਰ ਰਿੱਛ ਪਾਇਓ। ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਜਿਹੜਾ ਸਰਾਪ ਦਿੱਤਾ ਹੋਇਆ ਸੀ ਸਿੱਖ ਦਾ, ਉਹ ਫਿਰ ਬਿਰਥਾ ਨਾ ਗਿਆ। ਭਾਈ ਕੀਰਤੀਆਂ ਨੂੰ ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਫਿਰ ਤੇਰੇ ਪਿਤਾ ਦਾ ਜਦੋਂ ਸਰੀਰ ਛੁੱਟਿਆ, ਤੇ ਫਿਰ ਅਗਲੀ ਜਿਹੜੀ ਜਨਮ ਸੀ, ਅਗਲਾ ਜਿਹੜਾ ਜਨਮ ਸੀ, ਉਹ ਤੇਰੇ ਪਿਤਾ ਨੂੰ ਹੁਣ ਰਿੱਛ ਦਾ ਮਿਲਿਆ। ਉੱਤਰ ਕਾਂਸ਼ੀ ਕੇ ਗਿਰ ਮੇਸੈ, ਪਕੜ ਕਲੰਦਰ ਲਿਆਏ ਸੈ। ਉੱਤਰ ਕਾਂਸ਼ੀ ਦੇ ਵਿੱਚ ਜਿਹੜੇ ਪਹਾੜ ਨੇ, ਉਹਨਾਂ ਪਹਾੜਾਂ ਦੇ ਵਿੱਚੋਂ ਇਹ ਜਿਹੜੇ ਕਲੰਦਰ ਨੇ ਇਸ ਰਿੱਛ ਨੂੰ ਫੜ ਕੇ ਇਸ ਜਗ੍ਹਾ ਦੇ ਉੱਤੇ ਲੈ ਕੇ ਪਹੁੰਚੇ ਨੇ। ਸੁਣਤ ਕਲੰਦਰ ਸਹੀ ਬਖਾਨਾ, ਜਦੋਂ ਕਲੰਦਰ ਨੂੰ ਮਦਾਰੀ ਨੂੰ ਪੁੱਛਿਆ ਗਿਆ ਕਿ ਦੱਸ ਤੂੰ ਕਿੱਥੋਂ ਰਿੱਛ ਨੂੰ ਫੜਿਆ, ਤੇ ਉਹਨੇ ਫਿਰ ਆਖਿਆ ਕਿ ਜਿੱਥੇ ਸਤਿਗੁਰੂ ਜੀ ਦੱਸ ਪਾ ਰਹੇ ਨੇ ਮੈਂ ਉਹਨਾਂ ਪਹਾੜਾਂ ਦੇ ਵਿੱਚੋਂ ਹੀ ਇਸ ਨੂੰ ਫੜ ਕੇ ਇਸ ਜਗ੍ਹਾ ਦੇ ਉੱਤੇ ਲੈ ਕੇ ਆਇਆ ਹਾਂ। ਇਸ ਪ੍ਰਕਾਰ ਦੇ ਨਾਲ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਸਾਰੀਆਂ ਸੰਗਤਾਂ ਦੇ ਵਿੱਚ ਇਹ ਜਿਹੜਾ ਭੇਦ ਸੀ ਉਹਨੂੰ ਖੋਲ ਕੇ ਸੁਣਾ ਦਿੱਤਾ। ਸੋਭਾ ਨਾਮ ਹੈ ਸੀ ਇਹਦੇ ਬਾਪ ਦਾ ਜੀ, ਸਾਡੇ ਪਿਤਾ ਦੀ ਸੇਵ ਕਮਾਏ ਸਿੱਖੋ। ਇੱਕ ਦਿਨ ਦੀਵਾਨ ਦੇ ਵਿੱਚ ਉਹ ਰਿਹਾ ਸੀ, ਪ੍ਰਸ਼ਾਦ ਵਰਤਾਏ ਸਿੱਖੋ। ਜੱਟ ਸਿੱਖ ਤੰਨਾ ਹੈ ਸੀ ਪ੍ਰੇਮ ਵਾਲਾ, ਜਾਂਦਾ ਲੰਘਦਾ ਗੱਡਾ ਲਦਾਏ ਸਿੱਖੋ। ਕੱਟੇ ਨਾਲ ਭਰਿਆ ਸੋਬੇ ਤਾਈ ਆ ਕੇ, ਮੈਨੂੰ ਦੇਹੋ ਪ੍ਰਸ਼ਾਦ ਸੁਣਾਏ ਸਿੱਖੋ। ਸੋਬੇ ਨਾਲ ਗੁੱਸੇ ਕਿਆ ਹਟ ਪਿੱਛੇ, ਕੀ ਰਿਹਾ ਹੈ ਰੌਲਾ ਮਚਾਏ ਸਿੱਖੋ। ਤੰਨੇ ਕਿਹਾ ਮੇਰਾ ਗੱਡਾ ਜਾਂਦਾ ਹੈ ਜੀ, ਮਤ ਕਿਵੇਂ ਐਵੇਂ ਉਲਟ ਜਾਏ ਸਿੱਖੋ। ਮੈਨੂੰ ਗੁਰਾਂ ਦੇ ਕਰਦਾ ਦੇ ਕੁਣਕਾ, ਅੱਗੇ ਹੋ ਦੋਵੇਂ ਹੱਥ ਡਾਏ ਸਿੱਖੋ। ਸੋਬੇ ਫੇਰ ਕਿਹਾ ਹਟ ਰਿੱਛ ਵਰਗੀ, ਕਿੱਥੋਂ ਆ ਗਿਆ ਸ਼ਕਲ ਬਣਾਏ ਸਿੱਖੋ। ਉਸ ਸਿਦਕੀ ਨੇ ਅੰਤ ਹਾਰ ਕਰਕੇ, ਡਿੱਗਾ ਚੁੱਕ ਕਿਣਕਾ ਲਿਆ ਆਏ ਸਿੱਖੋ। ਮੈਂ ਤਾਂ ਹਾਂ ਗਰੀਬੜਾ ਸਿੱਖ ਗੁਰਦਾ, ਰਿੱਛ ਤੂੰ ਹੈ ਹੋ ਆਖ ਸੁਣਾਏ ਸਿੱਖੋ। खाली गया ना सिख सराप दिता, जून रिछ दी मर के पाए सिखो, उतर कांशियो हैन पहाड़ जेड़े उथो जमिया ए फड़ लियाए सिखो। ए सुन कलंदर मन गया कहिंदा सच जो गुर फरमाए सिखो, गुर शक्त भंडार करतार सिंगा पाए फल जो नीत रखाए सिखो। हुण कवि करतार सिंह जी कलास वालिए ने दोवां दे नावां दा बयान कीता। जेड़े सिख ने श्राप दिता ओदा नाम तन्ना सी, ते जेड़ा कीर्तिया पाई सिख है जेड़ा रिच बनिया ओदा पिता ओदा नाम इसने लिखिया होया सोभा। सो सोभे ते जेड़ी तन्ने दी वार्ता है ओ होई। सतगुरु गोविंद सिंह जी ने सारा प्रसंग सुनाया। उत्तर कांशी दे पहाड़ां दे विच इहदा जन्म होया, उत्थों कलंदर फड़ के लियाया। कलंदर ने गल प्रवान कीती कि वाकया ही सतगुरु जी सच फरमा रहे ने, मैं उन्हां पहाड़ां दे विचों इस रिच नूं फड़ के लियांदा। कवि करतार सिंह जी कलास वालिए बयान करदे ने कि सतगुरु सच्चे पातशाह जी शक्तियां दे भंडार ने, पाए फल जो नीत रखाए सिखो। जिस तरह की कोई नीत धारण करता है वैसा ही जेड़ा फल है उस नूं जरूर प्राप्त हुंदा है। कीर्तिया गुरपे कग्याना, जदों सारी वार्ता सतगुरु गोविंद सिंह सच्चे पातशाह जी ने सुनाई, फिर कवि जी बयान करदे ने कि भाई कीर्तिया सतगुरु जी दे चरणा दे विच डिग गया, ओ बहुत ज्यादा कग्या पाव के लिलड़ियां कड्डन लगा। बेरद संभारो याही उधारो, आप पायो सब आप छुटकारो। भाई कीर्तिया ने फिर सतगुरु गोविंद सिंह जी दे चरणा दे विच अर्ज कीती कि सच्चे पातशाह जी तुहाडा धर्म बनदा है कि तुसीं अपने दासां दा उधार करो। सच्चे पातशाह जी श्राप दे कारण दे करके इह रिच बन गया। सच्चे पातशाह जी हुण कृपा नूं धारण करके इहदा छुटकारा कर लियो, इहदी रिच वाली जोन कट दियो। करुणा कर गुर करुणा करके छिनवायो रिच तिन ते बरके। करुणा करन वाले जेड़े दया नूं तारण करन वाले सतगुरु गोविंद सिंह सच्चे पातशाह जी सन, उन्हां ने फिर दया नूं तारण करके उस कलंदर तों ओ जेड़ा रिच सी ओ लै लिया। सीत दयो निज कुण कार चै, खावत ही तन तजो स्विच। सतगुरु गोविंद सिंह सच्चे पातशाह जी ने अपना जेड़ा सीत प्रसाद सी थोड़ा जिहा उस रिच नूं छकाया। जदों ही उसने उस सतगुरु गोविंद सिंह जी दे सीत प्रसाद नूं छकिया, कवि जी लिखदे ने कि इच्छा दे मुताबक उहदी फिर रिच दी मौत हो गई। बन कै सुर गुर सुजास उचर कै, गयो देवपुर जान सो चरके। रिच दी जून कटी गई। कवि जी लिखदे ने कि देवते स्वरूप ओदे विचों बाहर निकलिया, उन्ने बहुता ज्यादा सतगुरु जी दा जस बयान कीता। फिर आकाश दे मार्ग दे विचों बड़ा सोहना एक विमान उतरिया, उस विमान दी सवारी करके कवि जी लिखदे ने कि फिर ओ दूसरे लोक दे वल चलिया गया। पर जन पुर जन गुर जन जेते, थे तह पिख बिस्मे पए तेते। कवि जी लिखदे ने कि जिन्ने भी प्राय लोक सन, जां शहर दे लोक सन, जां फिर सतगुरु जी दे सेवक सन, इस कौतक नूं देख के बहुत ही ज्यादा हैरान होए। सही सोडेस परमेस पछाना, तन तन गुर सबन बखाना। ग्रंथाकार जी बयान करदे ने कि सारिया ने जानिया कि सोडियां दे ईश्वर कलगी तर सतगुरु गोविंद सिंह सच्चे पातशाह जी परमेश्वर दा रूप ने। सारिया दे मुखां दे विचों फिर धन सतगुरु इस तरह दियां ही आवाजां निकलियां। बेत कलंदर को दिलवायो वह पी तार शरदा सिख पायो। फिर शेर दी माफ करना रिछ दी जिन्नी कीमत सी ओ सतगुरु गोविंद सिंह सच्चे पातशाह जी ने उस मदारी नू उस कलंदर नू दे दिते शरदा नू तारण करके ज्ञानी जी बयान कर देने के फिर ओ जड़ा कलंदर सी ओ भी सतगुरु गोविंद सिंह सच्चे पातशाह जी दा सिख बन गया। इस प्रकार दे नाल वापरिया किस प्रकार दे नाल सतगुरु सच्चे पातशाह जी ने ओदे उत्ते कृपा नू तारण कीता कवि करतार सिंह जी कलास वालिए इस प्रकार दे नाल बयान कर दे। दोवें हाथ जोड़े पाई कीर्ति ने तुसी बख्श लो बख्शने हार गुरजी लाज अपने बिरद दी तुसी पालो असी जीव पापी फुलन हार गुरजी सिख अपने दी करो मुक्त साई पतत पावन बिरद संभार गुरजी पासों होर भी सिखा ने अर्ज कीती कटो दुख ए दे दया तार गुरजी सिख आपदा हो खोटी पिया जूने फिरे नचदा दुख सहार गुरजी आई दया सतगुरा दे चित अंदर उठे आसनो आप कर तार गुरजी लैके अपना सीत प्रसाद हथी दिता रिछ दे मुंह में डार गुरजी दे छुट गई जीव स्वर्ग गया दिता कर्म दा दुख उतार गुरजी दे के तन कलंदर नू खुश कीता कहन संगता तन उचार गुरजी इसे तरह ही नित करतार सिंगा करन सैकड़े जिया नू पार गुरजी। कवि करतार सिंह जी कलास वाली बयान कर दे ने के तन दे के कलंदर नू भी प्रसन्न कीता है इसे प्रकार दे नाल नित ही सतगुरु गोविंद सिंह सच्चे पातशाह जी कृपा नू तारण करके सैकड़े जिया दा उदार कर दे ने उना दा पार उतारा कर दे। कोई उदार ना गुरु सम करन सिखन कल्याण याई तैनित गुरु को तर ध्यान हर ज्ञान। ग्रंथाकार ज्ञानी ज्ञान सिंह जी बयान कर दे ने के सतगुरु दे वर्गा कोई उदार नहीं है जेड़ा के सिखा दी कल्याण वड्डी करन वाला है। इसे करके ज्ञानी ज्ञान सिंह जी लिख दे ने के मैं ज्ञान सिंह हमेशा ही सतगुरु सच्चे पातशाह जी दे ऐसे चरणा नू अपने हिरदे दे विच वसा के रखना चाहुंदा। आव प्रसंग दसमे गुर केरे सुनो पाए जो बेदत बदेरे। ग्रंथाकार ज्ञानी ज्ञान सिंह जी लिखदे ने के हुण होर भी जेड़े प्रसंग ने जेड़े दसवें पातशाह जी दे ने ओह मैं सुनावांगा जेड़े के दुनिया दे विच बहुत ज्यादा प्रगट होए। एक दिन सभा वीच गुर सोहे बिशन जिशन जन उबै यारोहे। ग्रंथाकार ज्ञानी ज्ञान सिंह जी बयान करदे ने एक दिन सतगुरु गोविंद सिंह सच्चे पातशाह जी अपनी सभा दे विच बैठ के सोभा पा रहे सन। कवि जी बयान करदे ने इस तरह लग रहा सी कि जिवें विष्णु ते इंद्र दोवे रल के बैठे हो। संगत देस देस ते आई कार पेट बो बेवद चढ़ाई। दूरां दूरां तो चल के ग्रंथाकार जी बयान करदे ने कि देशां विदेशां दे विचों चल के जेड़ी संगत है ਉਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਹਜੂਰ ਪਹੁੰਚੀ ਹੋਈ ਸੀ। ਕਵੀ ਜੀ ਬਿਆਨ ਕਰਦੇ ਨੇ ਕਿ ਸਾਰਿਆਂ ਨੇ ਆਪਣੀ ਜਿਹੜੀ ਭੇਟਾ ਸੀ ਉਸ ਵੇਲੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਬਿਆਨ ਕੀਤੀ। ਬਰਸ ਦਸਾਂ ਦਸਾਂ ਦੀ ਗੁਰਾਂ ਦੀ ਉਮਰ ਹੋਈ, ਸੋਹਣਾ ਰੂਪ ਸਬਾਉ ਖੁਰਸ਼ੰਦ ਆਇਆ, ਸਮਤ ਤੇਈਏ ਦੀ ਆਈ ਦੀਪ ਮਾਲਾ, ਮੇਲਾ ਭਰਿਆ ਬਹੁਤ ਆਨੰਦ ਆਇਆ। ਆਈਆਂ ਸੰਗਤਾਂ ਦੇਸ ਪਰਦੇਸ ਵਿੱਚੋਂ, ਲੈ ਕੇ ਨਜ਼ਰ ਭੇਟਾ ਜੋ ਪਸੰਦ ਆਇਆ, ਸੰਗਤ ਆਈ ਮੁਲਤਾਨੇ ਕਰਤਾਰ ਸਿੰਘਾ, ਦੁਲਚਾ ਉਹਨਾਂ ਦੇ ਨਾਲ ਮਸੰਦ ਆਇਆ। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀ ਇਹ ਬਿਆਨ ਕਰਦੇ ਨੇ ਕਿ ਮੁਲਤਾਨ ਦੀ ਸੰਗਤ ਵੀ ਪਹੁੰਚੀ ਹੋਈ ਸੀ, ਸਾਰਿਆਂ ਨੇ ਆਪਣੀਆਂ ਭੇਟਾਵਾਂ ਸਤਿਗੁਰੂ ਜੀ ਦੇ ਚਰਨਾਂ ਦੇ ਵਿੱਚ ਅਰਪਣ ਕੀਤੀਆਂ। ਮੁਲਤਾਨ ਦੀ ਸੰਗਤ ਨੂੰ ਲੈ ਕੇ ਕਵੀ ਜੀ ਬਿਆਨ ਕਰਦੇ ਨੇ ਕਿ ਦੁਲਚਾ ਨਾਮ ਦਾ ਇੱਕ ਮਸੰਦ ਵੀ ਆਇਆ ਸੀ।
ਦੁਲਚਾ ਨਾਮ ਮਸੰਦ ਬਿਲੰਦੂ, ਮੁਲਤਾਨੀ ਦੇ ਪੇਟ ਸੁਛੰਦੂ।
ਗ੍ਰੰਥਾਕਾਰ ਗਿਆਨੀ ਗਿਆਨ ਸਿੰਘ ਜੀ ਬਿਆਨ ਕਰਦੇ ਨੇ ਕਿ ਦੁਲਚਾ ਜਿਹਦਾ ਨਾਮ ਸੀ ਮਸੰਦ ਦਾ, ਉਹ ਬਹੁਤ ਵੱਡਾ ਸਤਿਗੁਰੂ ਜੀ ਦਾ ਮਸੰਦ ਸੀ। ਮੁਲਤਾਨ ਦੀ ਸੰਗਤ ਨੂੰ ਪ੍ਰੇਰ ਕੇ ਉਹ ਲੈ ਕੇ ਨਾਲ ਆਇਆ ਸੀ।
ਬੈਠੋ ਹੁਤੋ ਪਾਸ ਅਗ ਕੰਦੂ, ਤਿਸ ਦਿਸ ਪਿਖ ਬੋਲੇ ਮੁਖ ਚੰਦੂ।
ਦੁਲਚਾ ਜਿਹੜਾ ਸਿੱਖ ਹੈ, ਸਤਿਗੁਰੂ ਜੀ ਦਾ ਥਾਪਿਆ ਹੋਇਆ ਮਸੰਦ ਹੈ, ਉਹ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਲਾਗੇ ਹੀ ਬੈਠਾ ਸੀ। ਉਹਦੇ ਵੱਲ ਦੇਖ ਕੇ ਫਿਰ ਜਿਨ੍ਹਾਂ ਦਾ ਮੁਖੜਾ ਚੰਦਰਮਾ ਦੇ ਵਰਗਾ ਸੋਹਣਾ ਹੈ, ਐਸੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤਾ।
ਕੌ ਦੁਲਚਾ ਹਮ ਕਿਆ ਹਿਤ ਲਿਆਇਓ, ਪਾਠਿਓ ਸਿੱਖ ਸੋ ਕਿਉਂ ਨਾ ਦਿਖਾਇਓ।
ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਭਾਈ ਦੁਲਚਿਆ ਸਾਡੇ ਹਿੱਤ ਦੇ ਵਾਸਤੇ ਕੀ ਲੈ ਕੇ ਆਇਆ ਹੈ। ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਜਿਹੜਾ ਸਿੱਖ ਨੇ ਕੋਈ ਕੀਮਤੀ ਤੋਹਫਾ ਸਾਡੇ ਵਾਸਤੇ ਕੱਲਿਆ, ਤੂੰ ਅਜੇ ਤੱਕ ਉਹ ਕੀਮਤੀ ਤੋਹਫਾ ਨਹੀਂ ਦਿਖਾਇਆ, ਭਾਵੇਂ ਕਿ ਸਾਰੀ ਜਿਹੜੀ ਭੇਟਾ ਹੈ ਉਹ ਦੁਲਚਾ ਸਤਿਗੁਰੂ ਗੋਬਿੰਦ ਸਿੰਘ ਦੇ ਚਰਨਾਂ ਦੇ ਵਿੱਚ ਅਰਪਣ ਕਰ ਚੁੱਕਾ ਸੀ, ਪਰ ਅੰਤਰਜਾਮੀ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਐਸਾ ਜਾਣਦੇ ਸਨ ਅਜੇ ਸਾਡੇ ਕੋਲੋਂ ਇਹਨੇ ਕੁਝ ਲੁਕਾ ਕੇ ਰੱਖਿਆ, ਇਸ ਕਰਕੇ ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਅਜੇ ਤੱਕ ਉਹ ਤੋਹਫਾ ਕੀਮਤੀ ਸਾਨੂੰ ਨਜ਼ਰ ਨਹੀਂ ਕੀਤਾ ਜਿਹੜਾ ਵਿਸ਼ੇਸ਼ ਰੂਪ ਦੇ ਵਿੱਚ ਕਿਸੇ ਸਿੱਖ ਨੇ ਤੈਨੂੰ ਅਰਪਣ ਕੀਤਾ।
ਇਹ ਸੁਣ ਸਭਾ ਸਾਧ ਸਭ ਬਿਸਮੇ, ਦੁਲਚੇ ਕਹਿਓ ਐਸ ਰਿਸ ਕਿਛ ਮੇ।
ਜਦੋਂ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਐਸਾ ਕਹਿ ਦਿੱਤਾ, ਸਭਾ ਦੇ ਵਿੱਚ ਜਿੰਨੇ ਵੀ ਬੈਠੇ ਹੋਏ ਸਨ ਉਹਨਾਂ ਸਾਰਿਆਂ ਨੇ ਫਿਰ ਦੁਲਚੇ ਦੇ ਵੱਲ ਛੱਕ ਦੀ ਨਿਗਾਹ ਦੇ ਨਾਲ ਦੇਖਿਆ। ਸਾਰੇ ਹੈਰਾਨ ਹੋ ਗਏ ਕਿ ਜ਼ਰੂਰ ਇਹਨੇ ਕੋਈ ਬੇਈਮਾਨੀ ਕੀਤੀ ਹੈ, ਕਿਉਂਕਿ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਇਸ ਤਰ੍ਹਾਂ ਕਿਉਂ ਕਹਿ ਰਹੇ ਨੇ। ਕਵੀ ਜੀ ਬਿਆਨ ਕਰਦੇ ਨੇ ਕਿ ਜਦੋਂ ਸਤਿਗੁਰੂ ਜੀ ਨੇ ਐਸਾ ਆਖਿਆ ਤੇ ਦੁਲਚੇ ਨੇ ਸਗੋਂ ਬਹੁਤ ਜ਼ਿਆਦਾ ਇਸ ਗੱਲ ਦਾ ਬੁਰਾ ਮਨਾਇਆ, ਫਿਰ ਗੁੱਸੇ ਨੂੰ ਧਾਰਨ ਕਰਕੇ ਉਹ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੂੰ ਇਸ ਪ੍ਰਕਾਰ ਦੇ ਨਾਲ ਅੱਗੋਂ ਕਹਿੰਦਾ।
ਸਤ ਗੁਰਾਂ ਦਾ ਪਾਰਾ ਦੀਵਾਨ ਲੱਗਾ, ਖੁਸ਼ ਹੋਮ ਦੇ ਲੋਕ ਦੀਦਾਰ ਕਰਕੇ, ਵਾਰੋ ਵਾਰੀਆ ਸੰਗਤਾਂ ਦੇਨ ਭੇਟਾ ਹੁੰਦੀ ਜਾਏ, ਅਰਦਾਸ ਉਚਾਰ ਕਰਕੇ। ਇਹਨੇ ਚਿਰ ਨੂੰ ਦੁਲਚਾਇਆ ਗਿਆ, ਭੇਟਾ ਰੱਖਦਾ ਬੜਾ ਹੰਕਾਰ ਕਰਕੇ, ਕਹੋ ਦੁਲਚਿਆ ਹੋਰ ਕੀ ਲਿਆਇਆ ਹੈ ਸਾਡੇ ਲਈ ਪ੍ਰੀਤ ਨੂੰ ਤਾਰ ਕਰਕੇ। ਸਤਿਗੁਰਾਂ ਨੇ ਸਭਾ ਦੇ ਵਿੱਚ ਕਹਿਆ, ਲਿਆ ਸਾਰਿਆਂ ਸੁਣ ਵਿਕਾਰ ਕਰਕੇ, ਮੰਦੀ ਮਤ ਮਸੰਦ ਕਰਤਾਰ ਸਿੰਘਾ, ਅੱਗੋਂ ਬੋਲਿਆ ਫਰੇਬ ਦੀ ਕਾਰ ਕਰਕੇ।
ਗ੍ਰੰਥਾਕਾਰ ਗਿਆਨੀ ਗਿਆਨ ਸਿੰਘ ਜੀ ਬਿਆਨ ਕਰਦੇ ਨੇ ਕਿ ਸਤਿਗੁਰਾਂ ਨੇ ਜਦੋਂ ਪੁੱਛਿਆ ਕਿ ਹੋਰ ਸਾਡੇ ਵਾਸਤੇ ਕੀ ਲੈ ਕੇ ਆਇਆ ਹੈ,
ਪਰ ਮੰਦੀ ਮਤ ਸੀ ਉਸ ਮਸੰਦ ਦੀ ਦੁਲਚੇ ਦੀ। ਇਸ ਕਰਕੇ ਕਵੀ ਜੀ ਬਿਆਨ ਕਰਦੇ ਨੇ ਕਿ ਫਰੇਬ ਨੂੰ ਧਾਰਨ ਕਰਕੇ ਝੂਠ ਹੀ ਉਸ ਨੇ ਬੋਲਿਆ। ਜਿਤ ਕਪੇਟ ਗੁਰ ਸਿੱਖਣ ਪਠਾਈ, ਸੋ ਸਭ ਮੈਂ ਗੁਰ ਅਗਰ ਚੜਾਈ। ਕਹਿੰਦਾ ਜਿੰਨੀ ਭੇਟਾ ਸੰਗਤਾਂ ਨੇ ਮੇਰੇ ਕੋਲ ਇਕੱਠੀ ਕਰਵਾਈ ਸੀ, ਉਹ ਸਾਰੀ ਭੇਟਾ ਮੈਂ ਸਤਿਗੁਰੂ ਜੀ ਤੁਹਾਡੇ ਚਰਨਾਂ ਦੇ ਵਿੱਚ ਅਰਪਣ ਕਰ ਚੁੱਕਾ ਹਾਂ। ਸੋ ਮੈਂ ਗੁਰ ਅਗਰ ਚੜਾਈ, ਸਾਰੀ ਭੇਟਾ ਸਤਿਗੁਰੂ ਜੀ ਮੈਂ ਤੁਹਾਡੇ ਚਰਨਾਂ ਦੇ ਵਿੱਚ ਅਰਪਣ ਕਰ ਚੁੱਕਾ ਹਾਂ। ਮੈਂ ਆਪਣੇ ਟਿਗ ਕਿਛੂ ਨਾ ਰਾਖਾ, ਸਾਹਿਬ ਜ਼ਾਦੇ ਜੀ ਕਿਆ ਪਾਖਾ। ਮੈਂ ਤੇ ਕੋਈ ਵੀ ਚੀਜ਼ ਆਪਣੇ ਕੋਲ ਨਹੀਂ ਰੱਖੀ। ਹੇ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੇ ਸਾਹਿਬਜ਼ਾਦੇ, ਤੁਸੀਂ ਇਸ ਤਰ੍ਹਾਂ ਦੀ ਗੱਲ ਮੈਨੂੰ ਕਿਉਂ ਕਹਿ ਰਹੇ ਹੋ? ਇਸ ਪ੍ਰਕਾਰ ਦੇ ਨਾਲ ਦੁਲਚੇ ਨੇ ਬੋਲਿਆ। ਸਿੱਖਾਂ ਸੇਵਕਾਂ ਮਾਇਆ ਚੜਾਈ ਜਿੰਨੀ, ਉਹ ਲਿਆ ਰੱਬੀ ਮੈਂ, ਉਹ ਲਿਆ ਰੱਖੀ ਮੈਂ ਲੁਕਾਈ ਨਾਹੀ। ਨਕਦੀ ਕਪੜਾ ਜ਼ੇਵਰ ਕੌਡੀ ਕੌਡੀ, ਸਾਂਭ ਲੈ ਆਇਆ ਮੈਂ ਗਵਾਈ ਨਾਹੀ। ਇਹ ਪਈ ਹੈ ਸਾਹਮਣੇ ਸਾਂਭ ਲਵੋ, ਮੇਰੇ ਪਾਸ ਹੁਣ ਆਪ ਦੀ ਪਾਈ ਨਾਹੀ। ਜਾਤਾ ਗੁਰਾਂ ਨੇ ਬਾਰ ਕਰਤਾਰ ਸਿੰਘਾ, ਮੂੜ ਮਤ ਜਾਣੇ ਵਡਿਆਈ ਨਾਹੀ। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀ ਇਹ ਬਿਆਨ ਕਰਦੇ ਨੇ ਕਿ ਝੂਠ ਬੋਲਿਆ, ਸਤਿਗੁਰੂ ਜੀ ਦੀ ਵਡਿਆਈ ਨੂੰ ਨਾ ਜਾਣਿਆ। ਕਹਿੰਦਾ ਜੀ ਕੌਡੀ ਕੌਡੀ ਸਾਰਾ ਕੁਝ ਮੈਂ ਤੁਹਾਡੇ ਚਰਨਾਂ ਦੇ ਵਿੱਚ ਅਰਪਣ ਕਰ ਦਿੱਤਾ, ਹੁਣ ਤੁਹਾਡਾ ਧਨ ਮੇਰੇ ਕੋਲ ਰਤਾ ਵੀ ਨਹੀਂ। ਇਸ ਤਰ੍ਹਾਂ ਸਤਿਗੁਰੂ ਜੀ ਦੇ ਅੱਗੇ ਦੁਲਚੇ ਮਸੰਦ ਨੇ ਝੂਠ ਬੋਲਿਆ। ਫਿਰ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਉਸ ਨੂੰ ਇਸ ਤਰ੍ਹਾਂ ਕਹਿੰਦੇ, ਦੂਜੀ ਵਾਰ ਕਹਿਆ ਗੁਰ ਸੋਚ ਕਰ ਲੈ, ਭਲਾ ਚੀਜ ਕੋਈ ਭੁੱਲ ਗਈ ਹੋਵੇ। ਇਸ ਗੱਲ ਦਾ ਭਾਈ ਕੋਈ ਦੋਸ਼ ਨਾਹੀ, ਵਿਸਰ ਗਿਆ ਚੇਤਾ ਪਈ ਰਹੀ ਹੋਵੇ। ਸਭ ਸੋਚ ਵਿਚਾਰ ਕੇ ਦੇ ਤੂੰ, ਕਿਸੇ ਸਿੱਖ ਅਮਾਨਤ ਦਈ ਹੋਵੇ। ਉਹਨੂੰ ਸਮਝ ਕੀ ਕਰਤਾਰ ਸਿੰਘਾ, ਜਿਹਦੀ ਮਤ ਮਾਰ ਪੂਜਾ ਤਾਣ ਲਈ ਹੋਵੇ। ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਦੂਜੀ ਵਾਰ ਆਖਿਆ ਕਿ ਹੋ ਸਕਦਾ ਕੋਈ ਚੀਜ਼ ਕਿਸੇ ਨੇ ਦਿੱਤੀ ਹੋਵੇ, ਤੈਨੂੰ ਚੇਤਾ ਭੁੱਲ ਗਿਆ ਹੋਵੇ। ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਜੇਕਰ ਚੇਤਾ ਭੁੱਲ ਗਿਆ ਹੋਵੇ ਤੇ ਫਿਰ ਉਹਨੂੰ ਗਲਤੀ ਨਹੀਂ ਮੰਨਿਆ ਜਾ ਸਕਦਾ। ਇਸ ਕਰਕੇ ਸੋਚ ਵਿਚਾਰ ਕਰਕੇ ਚੇਤਾ ਕਰਕੇ ਤੂੰ ਅਮਾਨਤ ਸਾਨੂੰ ਦੇ ਸਕਦਾ। ਪਰ ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀ ਇਹ ਬਿਆਨ ਕਰਦੇ ਨੇ, ਉਸ ਦੁਲਚੇ ਮਸੰਦ ਨੂੰ ਸਮਝ ਕਿਵੇਂ ਆ ਸਕਦੀ ਸੀ? ਕਿਉਂਕਿ ਪੂਜਾ ਦੇ ਧਨ ਨੇ ਉਹਦੇ ਮਤ ਨੂੰ ਮਾਰ ਲਿਆ ਸੀ। ਕਵੀ ਜੀ ਲਿਖਦੇ ਨੇ ਕਿ ਉਹ ਫੇਰ ਵੀ ਨਾ ਮੰਨਿਆ, ਸਗੋਂ ਕਵੀ ਜੀ ਬਿਆਨ ਕਰਦੇ ਨੇ ਕਿ ਉਹਨੇ ਬਹੁਤ ਹੀ ਜ਼ਿਆਦਾ ਇਸ ਗੱਲ ਦਾ ਗੁੱਸਾ ਮਨਾਇਆ ਤੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੂੰ ਦੁਲਚਾ ਮਸੰਦ ਫਿਰ ਇਸ ਪ੍ਰਕਾਰ ਦੇ ਨਾਲ ਆਖਦਾ,
ਇਹ ਸੁਣ ਮਸੰਦ ਨੂੰ ਅੱਗ ਲੱਗੀ, ਮੱਥੇ ਵੱਟ ਪਾ ਕੇ ਨੱਕ ਚਾੜਦਾ ਜੀ। ਕਹਿੰਦਾ ਨਾਲ ਸਿਆਣੇ ਦੇ ਭਿੱਖ ਚੰਗੀ, ਕੰਮ ਸਦਾ ਅਣਜਾਣਾ ਵਿਗਾੜਦਾ ਜੀ। ਸੱਚ ਕਹਿਆ ਹੈ ਮੁੰਡੇ ਤੇ ਰੌਲ ਰੰਨਾ, ਤਿੰਨੇ ਹੈਣ ਇਹ ਮੁੱਢ ਉਜਾੜਦਾ ਜੀ। ਨਾਰੀ ਮਦ ਮਸੰਦ ਕਰਤਾਰ ਸਿੰਘਾ, ਜੜ ਆਪਣੀ ਆਪ ਉਖਾੜਦਾ ਜੀ।
ਗ੍ਰੰਥਾਕਾਰ ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀ ਇਹ ਬਿਆਨ ਕਰਦੇ ਨੇ, ਮਸੰਦ ਨੂੰ ਬੜਾ ਗੁੱਸਾ ਆਇਆ, ਉਹਨੇ ਫਿਰ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਉੱਤੇ ਦੋਸ਼ ਲਾਇਆ। ਕਹਿੰਦਾ ਕਿ ਸਿਆਣੇ ਕਹਿੰਦੇ ਨੇ ਕਿ ਭਿੱਖਿਆ ਮੰਗ ਲੈਣੀ ਚੰਗੀ ਹੈ, ਪਰ ਜਿਹੜਾ ਅਣਜਾਣਾ ਹੈ, ਜਿਹੜਾ ਬਾਲਕ ਹੈ, ਉਹ ਹਮੇਸ਼ਾ ਕੰਮ ਨੂੰ ਵਿਗਾੜ ਦਿੰਦਾ। ਭਾਵ ਕੇ ਸਤਿਗੁਰੂ ਜੀ ਨੂੰ ਐਸਾ ਉਹ ਬਿਆਨ ਕਰ ਰਿਹਾ। ਕਵੀ ਜੀ ਬਿਆਨ ਕਰਦੇ ਨੇ ਕਿ ਮਾਰੀ ਗਈ ਸੀ ਮਸੰਦ ਦੀ ਮੱਤ, ਉਹ ਆਪਣੀਆਂ ਜੜਾਂ ਆਪ ਪਟਾਉਣ ਦੇ ਵਾਸਤੇ ਹੀ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੂੰ ਐਸੀਆਂ ਗੱਲਾਂ ਕਹਿੰਦਾ। लीला बाल विच गुर तबे पग उतारी तेह कहे टबे।
जदो दुलचा ना मन्या फिर सतगुरु गोविंद सिंह सच्चे पातशाह जी ने बालकां वर्गी ही लीला करके विखाई, क्योंकि मसंद ने आख्या बालक है छोटे बच्चे काम बिगाड़ देंदे ने। सतगुरु जी ने हासे हासे दे नाल दुलचे मसंद दी जिहड़ी बन्नी हुई पग सी ओनू थले डेग दिता।
कंचन कंकण उबे जड़ाऊ एक पर वटा दिपत महाऊ।
जदों ही दुलचे दी पग थले डिगी ओने पग दे विच चीजां लुको के रखियां होईयां सन। कवि जी बयान करदे ने कंचन कंकण उबे जड़ाऊ, पाव के दो सोने दे जड़ाऊ जेडे कड़े सी ओ पग दे विचों थले डिग पे। इस तों अलावा एक पर वटा दिवत महाऊ, बहुत चमकदा होया बहुता वड्डा बाजू बंद ओ भी थले पग दे विचों डिग पिया। इस प्रकार दे नाल ओदा जड़ा पर्दा सी दुलचे दा ओ फाश हो गया। किस प्रकार दे नाल सतगुरु जी ने दुलचे दी चोरी नू जहर कीता, कवि करतार सिंह जी कलास वालिए इस नू इस प्रकार दे नाल बयान कर दे।
काट काट दे जानने हार गुर जी ओना नाल करे चतराई, देखो तान पूजा दा खाके मत मारी कैसी बोल कीती खुटियाई। देखो सत गुरा ने उठ के नाल हासे फड़ पग मसंद दी लाई, देखो जोड़ी कड़िया विचों करतार सिंगा बाजू छनक दी निकल आई। देखो
कवि करतार सिंह जी कलास वाली बयान कर देने चमकदा होया बाजू बंद भी पग दे विचों निकल के डिग पिया, ते जेड़े दो सोने दे जड़ाऊ कड़े सन ओ भी थले डिग पे।
निक से बिग से सिख सिख यारे पर ओ ताहे सिर जल काट गौरे।
ग्रंथाकार ज्ञानी ज्ञान सिंह जी बयान करदे ने जदों चीजां निकलियां, कवि जी बयान करदे ने सिख वेखण वाले बहुत ज्यादा हैरान होए ने, दूजे पासे सारी संगत दे विच इह जिहड़ा दुलचा मसंद है बहुत ज्यादा शर्मिंदा हो गया।
हाथ जोर सिखण गुर बूजे लग आयु समरथ बड़ सूजे।
ग्रंथाकार जी बयान करदे ने हाथ जोड़ के सतगुरु जी दे चरणा दे विच सिखां ने अर्ज कीती के सच्चे पातशाह जी तुहाडी उम्र ते भावे बड़ी छोटी है पर सच्चे पातशाह जी तुसी समर्था वाले वड्डे हो।
एकिन पठे क्यों ना इन दीने पास एस रावर किम चीने।
सच्चे पातशाह जी दुलचे दी चोरी ते जहर हो गई, पर सच्चे पातशाह जी कृपा नू तारण करके ए भी दसो ए तुहाडे वास्ते तोहफे किन्ने कले सन। सच्चे पातशाह जी इस वार्ता नू तुसी कृपा करके बयान करो।
बोले कलगी तर मुस्कराए,
मुस्करा के फिर कलगी तर सतगुरु गोविंद सिंह जी कहंदे ने रूपा नाम बिदत जग जाना। एक भाई साडा प्रेमी है जिदा नाम रूपा है, सतगुरु गोविंद सिंह सच्चे पातशाह जी कहंदे ने ए चीजां उसने कलियां।
ताहे पेटे हम हित पठी भाई दुलचे ए मन ठटी।
उन्ने साडे वास्ते चीजां कलियां पर भाई दुलचे ने कवि जी बयान कर देने के सतगुरां ने आख्या अपने मन दे विच ऐसा सोचिया
निज नाती को जेवर एहो पहराहो गुर लखै न कोहो।
इस दुलचे ने जानिया अपने पोतरे नू ए जेवर कीमती दवांगा ओदे गल दे विच पहनावांगा गुरु नू कुछ पता लगेगा ने।
इही बात दुलचे दिड़ मानी पूल जोर कर पुन बख शानी।
फिर सतगुरां दे चरणा दे विच डिग्या भाई दुलचा हाथ जोड़ के ओने बख्श बंदी मंगी। ਤਬੈ ਮੇਵਰਨ ਸਿੱਖਣ ਮਸੰਦੈ ਲਖੇ ਦਸਮ ਗੁਰ ਈਸ ਸੁਛੰਦੈ। ਉਸ ਵੇਲੇ ਸਾਰਿਆਂ ਮੇਵੜਿਆਂ ਨੇ ਸਾਰਿਆਂ ਨੇ ਜਾਣਿਆ ਕਿ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਵੱਡੀ ਕਿਰਪਾ ਨੂੰ ਤਾਰਨ ਕਰਨ ਵਾਲੇ ਨੇ, ਵੱਡੀ ਕਿਰਪਾ ਕਰਨ ਵਾਲੇ ਨੇ। ਕਿਸ ਪ੍ਰਕਾਰ ਦੇ ਨਾਲ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਸੁਣਾਇਆ ਸਾਰਿਆਂ ਨੂੰ, ਕਵੀ ਕਰਤਾਰ ਸਿੰਘ ਜੀ ਕਲਾਸ ਵਾੜੀਏ ਕੁਝ ਇਸ ਪ੍ਰਕਾਰ ਦੇ ਨਾਲ ਇਸ ਨੂੰ ਬਿਆਨ ਕਰਦੇ।
ਸਤਿਗੁਰਾਂ ਸੁਣਾਇਆ ਸੰਗਤਾਂ ਨੂੰ, ਰੂਪਾ ਸਿੱਖ ਹੈ ਮੁਲਤਾਨ ਸਿੱਖੋ, ਉਹ ਕੱਢ ਦਸਵੰਦ ਦਾ ਸਭ ਹਿੱਸਾ ਇਹਨੂੰ ਦੇ ਗਿਆ, ਲਵੋ ਜਾਣ ਸਿੱਖੋ। ਮਾਇਆ ਵੇਖ ਕੇ ਪਰਮਿਆ ਚਿੱਤ ਇਹਦਾ, ਇਹ ਹੋ ਗਿਆ ਬੇਈਮਾਨ ਸਿੱਖੋ, ਚੀਜ਼ਾਂ ਚੰਗੀਆਂ ਕੱਢ ਛੁਪਾ ਲਈਆਂ, ਸਾਨੂੰ ਸਮਝਿਆ ਬਾਲ ਅਣਜਾਣ ਸਿੱਖੋ। ਮਾਲਾ ਮੋਤੀਆਂ ਕੜੇ ਜੜਾਊ ਜੋੜੀ, ਛੱਤੀ ਮੋਹਰਾਂ ਪੀ ਲਓ ਪਛਾਣ ਸਿੱਖੋ, ਇਹ ਤਾਂ ਪਹਿਲਾਂ ਹੀ ਘਰ ਛਪਾ ਆਇਆ, ਸਾਡਾ ਜ਼ਰਾਣ ਕੀਤਾ ਧਿਆਨ ਸਿੱਖੋ। ਫੇਰ ਇੱਥੇ ਹੀ ਜੋੜੀ ਲੁਕਾ ਲਈ, ਲੱਗਾ ਆਉਣ ਜਾਂ ਵਿੱਚ ਦੀਵਾਨ ਸਿੱਖੋ, ਗੁਰੂ ਘਰ ਦੇ ਵਿੱਚ ਜੋ ਬੇਈਮਾਨੀ ਪੁਰਸ਼ ਕਰੇਗਾ ਹੋ ਨਾਦਾਨ ਸਿੱਖੋ। ਪੂਰੀ ਉਹਦੀ ਨਾ ਪਏ ਕਰਤਾਰ ਸਿੰਘਾ, ਕਾਲਾ ਮੂੰਹ ਦੋ ਜਹਾਨ ਸਿੱਖੋ।
ਸਤਿਗੁਰੂ ਗੋਬਿੰਦ ਸਿੰਘ ਜੀ ਨੇ ਆਖਿਆ ਕਿ ਜਿਹੜਾ ਇਸ ਤਰ੍ਹਾਂ ਦੀ ਕਰਨੀ ਕਰਦਾ ਹੈ ਗੁਰੂ ਘਰ ਦੇ ਨਾਲ, ਉਹਦਾ ਦੋਹਾਂ ਜਹਾਨਾਂ ਦੇ ਵਿੱਚ ਮੂੰਹ ਕਾਲਾ ਹੋਵੇਗਾ, ਉਹਨੂੰ ਕਿਤੇ ਢੋਈ ਨਹੀਂ ਮਿਲੇਗੀ। ਇਸ ਪ੍ਰਕਾਰ ਦੇ ਨਾਲ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤੇ। ਸੋ ਸਾਧ ਸੰਗਤ ਜੀ, ਸਮੇਂ ਦੀ ਸਮਾਪਤੀ ਹੈ। ਗ੍ਰੰਥਾਕਾਰ ਜੀ ਜਿਸ ਪ੍ਰਕਾਰ ਦੇ ਨਾਲ ਇਸ ਅਗਲੀ ਵਾਰਤਾ ਨੂੰ ਅੱਗੇ ਬਿਆਨ ਕਰਨਗੇ, ਮੈਂ ਉਸੇ ਪ੍ਰਕਾਰ ਦੇ ਨਾਲ ਸਾਧ ਸੰਗਤ ਦੇ ਸਨਮੁਖ ਅਰਜ ਕਰਾਂਗਾ। ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ ਉਸੇ ਤਰ੍ਹਾਂ ਵਰਤੇਗੀ। ਅੱਜ ਇੰਨੀਆਂ ਹੀ ਅਰਜ਼ਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਜਾਚਕਾ। ਹੇ ਅਚੋਤੇ ਹੇ ਪਾਰ ਬ੍ਰਾਹਮੇ ਅਬਿਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਪੰਜਨ ਗੁਣ ਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਦਾਨ ਜਾ ਕੈ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨ ਹਾਰ, ਹੇ ਸੰਤਾ ਕੈ ਸਦਾ ਸੰਗ ਨਿਧਾਰਾ ਆਧਾਰ, ਹੇ ਠਾਕੁਰ ਹੋ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਈ, ਨਾਨਕ ਦੀ ਜੈ ਨਾਮ ਦਾਨ ਰਾਖੋ ਹੀਏ ਪਰੋਇ, ਜਾਹੀ ਕੁਲ ਤੇ ਪ੍ਰਗਟ ਹੋਇ ਤਾਹੀ ਕੁਲ ਕੋ ਨਾਮ, ਪੁਨ ਦਵਾਦਸ ਗੁਰਿੰਡ ਕਉ ਮੇਰੀ ਹੈ ਪਰ।